ਵਾਰ ਛੇਵੀਂ ਦੀ 17ਵੀਂ ਪੌੜੀ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਫੁਰਮਾਨ ਕਰ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨ ਪਲ ਚਸਾ ਘੜੀ ਪਹਿਰ, ਧਨ ਧਨ ਥਿਤ ਸੋ ਵਾਰ ਸੁਭਾਗੇ, ਧਨ ਧਨ ਦੇਹੋ ਰਾਤ ਹੈ, ਪੱਖ ਮਾਹ ਰੁੱਤ ਸੰਮਤ ਜਾਗੇ। ਧਨ ਅਭੀਚ ਨਛੱਤਰ ਹੈ, ਕਾਮ ਕ੍ਰੋਧ ਅਹੰਕਾਰ ਤਿਆਗੇ। ਧਨ ਧਨ ਸੰਯੋਗ ਹੈ, ਅੱਠ ਸੱਠ ਤੀਰਥ ਰਾਜ ਪਿਰਾਗੇ। ਗੁਰੂ ਦੁਆਰੇ ਆਏ ਕੈ, ਚਰਨ ਕਮਲ ਰਸ ਅੰਮ੍ਰਿਤ ਪਾਗੇ। ਗੁਰ ਉਪਦੇਸ਼ ਅਵੇਸ਼ ਕਰ, ਅਨ ਭੈ ਪਿਰਮ ਪਿਰੀ ਅਨੁਰਾਗੇ। ਸ਼ਬਦ ਸੁਰਤ ਲਿਵ ਸਾਧ ਸੰਖ, ਅੰਗ ਅੰਗ ਇਕ ਰੰਗ ਸਮਾਗੇ। ਰਤਨ ਮਾਲ ਕਰ ਕੱਚੇ ਧਾਗੇ, ਰਤਨ ਮਾਲ ਕਰ ਕੱਚੇ ਧਾਗੇ। ਸਮੇਂ ਦੀ ਗੱਲ, ਸਮਾਂ ਕਿਵੇਂ ਸਫਲ ਹੁੰਦਾ ਹੈ? ਘੜੀਆਂ ਪਲ ਦਿਨ ਰਾਤ ਥਿਤ ਵਾਰ ਕਿਵੇਂ ਸਫਲ ਹੁੰਦੇ ਹਨ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੰਮ੍ਰਿਤ ਬਚਨ ਆਖੇ, ਕਹਿਣ ਲੱਗੇ ਧਨ ਪਲ ਚਸਾ ਘੜੀ ਪਹਿਰ, ਧਨ ਧਨ ਥਿਤ ਸੋ ਵਾਰ ਸੁਭਾਗੇ। ਧਨ ਹਨ ਉਹ ਪਲ, ਧਨ ਹੈ ਉਹ ਚਸਾ, ਧਨ ਹੈ ਉਹ ਘੜੀ, ਧਨ ਹੈ ਉਹ ਪਹਿਰ, ਤੇ ਧਨ ਧਨ ਹਨ ਉਹ ਭਾਗਾਂ ਵਾਲੇ ਥਿਤ ਤੇ ਵਾਰ, ਜਿਹੜੇ ਵੇਲੇ ਪ੍ਰਭੂ ਦਾ ਪਿਆਰਾ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਭਾਵ ਦਿਨ ਕੋਈ ਮਾੜਾ ਨਹੀਂ, ਪਲ ਘੜੀਆਂ ਕੋਈ ਮਾੜੀਆਂ ਨਹੀਂ, ਉਹ ਦਿਨ ਤੇਰੀ ਜ਼ਿੰਦਗੀ ਦਾ ਮਾੜਾ ਹੈ ਜਿਸ ਦਿਨ ਤੈਨੂੰ ਰੱਬ ਭੁੱਲ ਜਾਏ। ਉਹ ਦਿਨ ਤੇਰੇ ਵਾਸਤੇ ਦੁਖਦਾਈ ਹੈ ਜਿਸ ਦਿਨ ਤੈਨੂੰ ਪਰਮੇਸ਼ਰ ਦਾ ਚੇਤਾ ਭੁੱਲ ਜਾਂਦਾ ਹੈ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਧਤਾਵੈ। ਇੱਥੇ ਬਚਨ ਆਏ ਧਨ ਪਲ ਚਸਾ ਘੜੀ ਪਹਿਰ, ਧਨ ਧਨ ਥਿਤ ਸੋ ਵਾਰ ਸੁਭਾਗੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਪਾਵਨ ਬਚਨ ਬਾਣੀ ਵਿੱਚ ਆਖੇ ਹਨ, ਜੋ ਆਪਾਂ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਨਾ, ਵਿਸੋਏ ਚੱਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇੱਥੇ ਪਲ ਘੜੀਆਂ ਚੱਸਿਆਂ ਦਾ ਜ਼ਿਕਰ ਆਇਆ, ਇਸ ਲਈ ਆਪ ਸੰਗਤਾਂ ਨੇ ਸਰਵਣ ਕਰ ਲੈਣਾ ਇਹਨਾਂ ਦਾ ਮਤਲਬ ਕੀ ਹੈ। ਸਮੇਂ ਦੀ ਵੰਡ ਹੈ। ਅੱਜ ਜਿਵੇਂ ਆਪਾਂ ਘੰਟੇ ਮਿੰਟ ਸਕਿੰਟਾਂ ਆਦਿਕਾਂ ਵਿੱਚ ਸਮਾਂ ਨਾਪਦੇ ਹਾਂ, ਸਮੇਂ ਦੀ ਗਿਣਤੀ ਕਰਦੇ ਹਾਂ, ਇਸੇ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਘੜੀਆਂ ਪਲ ਥਿਤ ਵਾਰ ਇਤ ਆਦਿਕ ਢੰਗ ਦੇ ਨਾਲ ਸਮੇਂ ਨੂੰ ਨਾਪਿਆ ਜਾਂਦਾ ਸੀ। ਆਪ ਜੀ ਨੇ ਸਰਵਣ ਕਰ ਲੈਣਾ, ਸਾਡੀ ਅੱਖ ਦੇ ਜਿਹੜੇ 15 ਫੋਰ ਨੇ, ਭਾਵ ਜਿਵੇਂ ਆਪਾਂ ਕੁਦਰਤੀ ਤੌਰ ਤੇ ਜਿਹੜੀ ਅੱਖ ਝਪਕਦੇ ਹਾਂ, ਅੱਖ ਦੇ 15 ਫੋਰ ਦਾ ਇੱਕ ਵਿਸਾ, 15 ਵਿਸਿਆਂ ਦਾ ਇੱਕ ਚਸਾ, 30 ਚਸਿਆਂ ਦਾ ਇੱਕ ਪਲ, 60 ਪਲ ਦੀ ਇੱਕ ਘੜੀ, ਤੇ 7.5 ਘੜੀਆਂ ਦਾ ਇੱਕ ਪਹਿਰ, ਤੇ 8 ਪਹਿਰ ਦੇ ਦਿਨ ਤੇ ਰਾਤ, ਭਾਵ 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, ਇਸ ਲਈ ਦਿਨ ਰਾਤ ਦੇ 8 ਪਹਿਰ, ਜਿਸ ਨੂੰ ਆਪਾਂ 24 ਘੰਟੇ ਕਹਿ ਦਿੰਦੇ ਹਾਂ। 15 ਥਿੱਤਾਂ ਜਿਨ੍ਹਾਂ ਲਈ ਆਪਾਂ ਸ਼ਬਦ ਵਰਤਦੇ ਹਾਂ, ਏਕਮ ਦੂਜ ਤੀਜ ਚੌਥ ਪੰਚਮੀ ਖਸ਼ਟਮੀ ਸਪਤਮੀ ਅਸ਼ਟਮੀ ਨੌਵੀਂ ਦਸਵੀਂ ਇਕਾਦਸ਼ੀ ਦੁਆਦਸ਼ੀ ਤਰੌਦਸ਼ੀ ਚੌਦਸ਼ੀ ਤੇ ਮੱਸਿਆ, ਭਾਵ ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ ਤੇ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ, ਇਹ 15 ਥਿੱਤਾਂ ਨੇ। ਇਸੇ ਤਰ੍ਹਾਂ ਜਦੋਂ ਮੱਸਿਆ ਆ ਗਈ, ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਏਕਮ ਦੂਜ ਤੀਜ ਚੌਥ, ਇਸੇ ਤਰ੍ਹਾਂ ਲਗਾਤਾਰ ਚੱਲਦੇ ਆ ਅੱਗੇ ਪੂਰਨਮਾਸ਼ੀ। ਇਹ 15 ਥਿੱਤਾਂ ਨੇ। 7 ਵਾਰ ਹਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ। 7 ਵਾਰ ਤੇ 12 ਮਹੀਨੇ ਹਨ। ਜਿਨ੍ਹਾਂ ਨੂੰ ਅੱਜ ਈਸਵੀ ਦੇ ਵਿੱਚ ਵੀ ਜਨਵਰੀ ਫਰਵਰੀ ਆਦਿਕ ਆਪਾਂ ਵਰਤਦੇ ਹਾਂ, ਔਰ ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦਰੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ, 12 ਮਹੀਨੇ ਨੇ ਇਹ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਧਨ ਪਲ ਚਸਾ ਘੜੀ ਪਹਿਰ, ਧਨ ਧਨ ਥਿਤ ਸੋ ਵਾਰ ਸੁਭਾਗੇ। ਧਨ ਹਨ ਉਹ ਪਲ, ਧਨ ਹਨ ਉਹ ਚਸੇ ਘੜੀਆਂ ਪਹਿਰ, ਤੇ ਧਨ ਧਨ ਹੋ ਭਾਗਾਂ ਵਾਲੇ ਥਿਤ ਵਾਰ, ਜਿਹੜੇ ਵੇਲੇ ਤੈਨੂੰ ਪਰਮਾਤਮਾ ਦਾ ਚੇਤਾ ਆਉਂਦਾ ਹੈ, ਪਰਮੇਸ਼ਰ ਦੀ ਯਾਦ ਵਿੱਚ ਜੁੜਦਾ ਹੈ। ਧਨ ਧਨ ਦੇਹੋ ਰਾਤ ਹੈ, ਪੱਖ ਮਾਹ ਰੁੱਤ ਸੰਮਤ ਜਾਗੇ। ਕਹਿਣ ਲੱਗੇ ਧਨ ਧਨ ਹਨ ਉਹ ਦਿਨ, ਤੇ ਧਨ ਹੈ ਉਹ ਰਾਤ, ਤੇ ਧਨ ਹਨ ਉਹ ਪੱਖ, ਭਾਵ ਕਦੇ ਵਧੀ ਦਾ ਪੱਖ, ਕਦੇ ਸੁਧੀ ਦਾ ਪੱਖ, ਕਦੇ ਪੂਰਨਮਾਸ਼ੀ ਵੱਲ ਨੂੰ ਤੇ ਕਦੇ ਮੱਸਿਆ ਵੱਲ ਨੂੰ। ਇੱਥੇ ਚੇਤੇ ਰੱਖਣਾ, ਇਹਨਾਂ ਥਿੱਤਾਂ ਵਾਰਾਂ ਦੀ, ਦਿਨਾਂ ਦੀ ਕੋਈ ਪੂਜਾ ਕਰਨ ਦੀ ਗੱਲ ਨਹੀਂ ਕਰ ਰਹੇ। ਭਾਈ ਗੁਰਦਾਸ ਜੀ ਇਹ ਦੱਸਦੇ ਕਿ ਉਹ ਪੱਖ, ਉਹ ਦਿਨ, ਉਹ ਰਾਤ ਭਲੇ ਨੇ ਜਿਹੜੇ ਵੇਲੇ ਤੈਨੂੰ ਪਰਮੇਸ਼ਰ ਦਾ ਚੇਤਾ ਆਉਂਦਾ ਹੈ। ਧਨ ਹਨ ਦਿਨ ਉਹ, ਧਨ ਹੈ ਉਹ ਰਾਤ, ਤੇ ਧਨ ਹੈ ਉਹ ਪੱਖ, ਤੇ ਧਨ ਨੇ ਉਹ ਮਾਹ ਤੇ ਰੁੱਤ। ਮਾਹ ਦਾ ਅਰਥ ਹੈ ਮਹੀਨਾ, ਰੁੱਤ ਬਸੰਤ ਰੁੱਤ ਹੈ, ਪਤਝੜ ਦੀ ਰੁੱਤ ਹੈ, ਸਰਦੀ ਦੀ ਰੁੱਤ ਹੈ, ਗਰਮੀਆਂ ਦੀ ਰੁੱਤ ਹੈ, ਭਾਵ ਕੋਈ ਵੀ ਰੁੱਤ ਹੋਵੇ ਸਾਰੇ ਸਾਲ ਦੇ ਵਿੱਚ, ਉਹ ਧਨਤਾ ਦੇ ਯੋਗ ਹੈ ਜਿਹੜੇ ਵੇਲੇ ਤੈਨੂੰ ਨਿਰੰਕਾਰ ਪਰਮਾਤਮਾ ਦੀ ਯਾਦ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਪੱਖ ਮਾਹ ਰੁੱਤ ਸੰਮਤ ਜਾਗੇ, ਕਹਿਣ ਲੱਗੇ ਜਿਹੜੀ ਸੰਮਤ ਹੈ, ਭਾਵ ਜਿਸ ਨੂੰ ਸਾਲ ਆਪਾਂ ਕਹਿੰਦੇ ਹਾਂ, ਇਹ ਸਾਰੇ ਦੇ ਸਾਰੇ ਸ੍ਰੇਸ਼ਟ ਹਨ। ਜਦੋਂ ਮਨ ਕਰਕੇ, ਸੁਰਤ ਕਰਕੇ ਤੈਨੂੰ ਜਾਗ ਆ ਜਾਂਦੀ ਹੈ, ਜਾਗ ਲੇਹੋ ਰੇ ਮਨਾ, ਜਾਗ ਲੇਹੋ ਕਹਾਂ ਗਾਫਲ ਸੋਇਆ, ਜਦੋਂ ਤੇਰੀ ਸੁਰਤ ਜਾਗ ਪਵੇ ਤੇ ਤੂੰ ਪਰਮਾਤਮਾ ਦੀ ਯਾਦ ਵਿੱਚ ਜੁੜੇ, ਉਹ ਸਾਰੇ ਦਿਨ ਤੇ ਘੜੀਆਂ ਪਲ ਸਫਲ ਹਨ। ਧਨ ਅਭੀਚ ਨਛੱਤਰ ਹੈ, ਕਾਮ ਕ੍ਰੋਧ ਅਹੰਕਾਰ ਤਿਆਗੇ। ਧਨ ਹਨ ਉਹ ਅਭੀਚ ਨਛੱਤਰ ਆਦਿਕ, ਇਹ ਵੀ ਵੱਖ ਵੱਖ 27 ਨਛੱਤਰ ਨੇ, ਉਹਨਾਂ ਵਿੱਚੋਂ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ। ਕਿਹੜੇ ਨਛੱਤਰ, ਕਿਹੜੇ ਪਲ ਘੜੀਆਂ ਸਫਲ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਕਿ ਜਿਹੜੇ ਵੇਲੇ ਤੈਨੂੰ ਪਰਮਾਤਮਾ ਚੇਤੇ ਆਵੇ। ਨਾਲ ਹੁਣ ਭਾਈ ਗੁਰਦਾਸ ਜੀ ਕਹਿੰਦੇ, ਕਾਮ ਕ੍ਰੋਧ ਅਹੰਕਾਰ ਤਿਆਗੇ, ਜਦੋਂ ਤੂੰ ਕਾਮ ਕ੍ਰੋਧ ਤੇ ਅਹੰਕਾਰ ਨੂੰ ਤਿਆਗ ਦੇਵੇਂ, ਉਹ ਪਲ ਸਫਲੇ, ਉਹ ਦਿਨ ਸਫਲੇ, ਉਹ ਥਿੱਤ, ਉਹ ਵਾਰ, ਉਹ ਘੜੀਆਂ, ਉਹ ਮਹੀਨਾ, ਉਹ ਸਾਲ, ਉਹ ਪੈਰ ਸਫਲ ਨੇ ਜਿਹੜੇ ਵੇਲੇ ਤੈਨੂੰ ਚੇਤੇ ਆਇਆ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਦੇ ਨੇੜੇ ਹੋ ਗਿਆ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਦੂਰ ਹੋ ਗਿਆ ਜਿਸ ਦਿਨ, ਉਹ ਪਲ ਸਫਲ ਹੈ। ਧਨ ਧਨ ਸੰਜੋਗ ਹੈ, 68 ਤੀਰਥ ਰਾਜ ਪਰਾਗੇ। ਧਨ ਧਨ ਹਨ ਉਹ ਸੰਜੋਗ, ਜਦ 68 ਤੀਰਥਾਂ ਦਾ ਰਾਜਾ ਪ੍ਰਯਾਗ ਰੂਪ ਤੀਰਥ ਗੁਰੂ ਨਾਲ ਤੇਰਾ ਸੰਜੋਗ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਜੋਗ ਦਾ ਅਰਥ ਹੈ ਸਾਧ ਸੰਗਤ ਮਿਲਾਪ। ਜਿਵੇਂ ਹਿੰਦੂ ਮਤ ਦੇ ਵਿੱਚ 68 ਤੀਰਥ ਮੰਨੇ ਗਏ ਨੇ, ਤੇ ਉਹਨਾਂ 68 ਤੀਰਥਾਂ ਦੇ ਵਿੱਚ ਵੀ ਜਿਹੜਾ ਪ੍ਰਯਾਗ ਰਾਜ ਹੈ ਨਾ, ਉਸਨੂੰ ਤ੍ਰਿਵੈਣੀ ਵੀ ਕਹਿੰਦੇ। ਗੰਗਾ, ਜਮਨਾ ਤੇ ਸਰਸਵਤੀ ਉੱਥੇ ਆਣ ਕੇ ਇਕੱਠੀਆਂ ਹੁੰਦੀਆਂ। ਇੱਥੇ ਹਿੰਦੂ ਮਤ ਦੇ ਲੋਕ ਬਹੁਤ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ, ਤ੍ਰਿਵੈਣੀ ਕਹਿੰਦੇ ਉਹਨੂੰ, ਤੇ ਪ੍ਰਯਾਗ ਰਾਜ ਵੀ ਕਿਹਾ ਜਾਂਦਾ। ਭਾਰਤ ਦੇਸ਼ ਦੇ ਵਿੱਚ ਇਲਾਹਾਬਾਦ ਦੇ ਨੇੜੇ ਇਹ ਅਸਥਾਨ ਹੈ, ਹਿੰਦੂ ਮਤ ਦੇ ਸਨਾਤਨੀ ਮਤ ਦੇ ਲੋਕਾਂ ਦਾ ਬਹੁਤ ਹੀ ਸਤਿਕਾਰਯੋਗ ਤੀਰਥ ਅਸਥਾਨ ਹੈ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ, ਧਨ ਹੈ ਉਹ ਸਮਾਂ ਮਿਲਾਪ ਦਾ, ਧਨ ਧਨ ਸੰਜੋਗ ਹੈ। ਕਹਿਣ ਲੱਗੇ, ਧਨ ਹੈ ਉਹ ਸਮਾਂ ਮਿਲਾਪ ਦਾ, ਤੇ ਸਮਝ ਲਓ 68 ਤੀਰਥਾਂ ਦਾ ਮਹਾਨ ਤੀਰਥ, ਤਰਬੈਣੀ ਦਾ, ਪ੍ਰਯਾਗ ਰਾਜ ਦਾ ਮਹਾਨ ਪ੍ਰਯਾਗ ਰਾਜ ਕੌਣ? ਮੇਰਾ ਸਤਿਗੁਰੂ। ਕਹਿੰਦੇ ਜਦੋਂ ਤੇਰਾ ਉਹਦੇ ਨਾਲ ਮਿਲਾਪ ਹੁੰਦਾ ਹੈ, ਭਾਵ ਕੀ ਨਿਕਲਿਆ? ਗੁਰੂ ਦੇ ਸਿੱਖਾ ਹੋ ਸਕਦਾ, ਉਹਨਾਂ ਤੀਰਥਾਂ ਆਦਿਕਾਂ ਦੇ ਉੱਤੇ ਨਹਾ ਕੇ, ਇਸ਼ਨਾਨ ਕਰਕੇ ਤੂੰ ਰੱਬ ਦੀ ਪ੍ਰਾਪਤੀ ਨਾ ਕਰ ਸਕਦਾ ਹੋਵੇ, ਗੁਰੂ ਤੀਰਥ ਤੇ ਆਣ ਕੇ ਇਸ਼ਨਾਨ ਕਰ, ਗੁਰੂ ਤੀਰਥ ਕੋਲ ਆ ਕੇ ਆਪਣੀ ਸੁਰਤ ਬਿਰਤੀ ਦਾ ਇਸ਼ਨਾਨ ਕਰ। ਕਹਿਣ ਲੱਗੇ, ਤੇਰਾ ਨਿਰੰਕਾਰ ਪਰਮਾਤਮਾ ਨਾਲ ਸੰਜੋਗ ਬਣਾ ਦੇਗਾ, ਮਿਲਾਪ ਹੋ ਜਾਏਗਾ, ਭਾਵ ਮੇਰਾ ਸਤਿਗੁਰੂ ਹੀ ਸਾਰਿਆਂ ਤੋਂ ਵੱਡਾ ਤੀਰਥ ਹੈ, ਤੇ ਉਹ ਘੜੀ ਪਲ ਦਿਨ ਮਹੀਨੇ ਜੋ ਵੀ ਦਾਸ ਨੇ ਪਿੱਛੇ ਬੇਨਤੀ ਕੀਤੀ ਹੈ, ਉਹ ਸਾਰੇ ਦੇ ਸਾਰੇ ਤਾਂ ਸਫਲੇ ਨੇ ਜਿੱਦਣ ਤੂੰ ਗੁਰੂ ਨੂੰ ਆਣ ਕੇ ਮਿਲਦਾ ਹੈ, ਜਦੋਂ ਤੂੰ ਪਰਮੇਸ਼ਰ ਦਾ ਨਾਮ ਜਪਦਾ ਹੈ, ਜਦੋਂ ਤੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹੰਕਾਰ ਦਾ ਨਾਸ਼ ਹੁੰਦਾ ਹੈ। ਗੁਰੂ ਦੁਆਰੇ ਆਏ ਕੈ ਚਰਨ ਕਮਲ ਰਸ ਅੰਮ੍ਰਿਤ ਪਾਗੇ। ਸਤਿਗੁਰੂ ਜੀ ਦੇ ਦਰ ਤੇ ਆ ਕੇ ਦਾਤੇ ਦੇ ਚਰਨਾਂ ਕਮਲਾਂ ਦੇ ਅੰਮ੍ਰਿਤ ਰਸ ਵਿੱਚ ਜਿਹੜੇ ਭਿੱਜ ਗਏ ਨੇ, ਲੀਨ ਹੋ ਗਏ ਨੇ ਸਤਿਗੁਰ ਦੇ ਚਰਨਾਂ ਕਮਲਾਂ ਨਾਲ, ਜਿਨ੍ਹਾਂ ਗੁਰਸਿੱਖ ਪਿਆਰਿਆਂ ਦੀ ਸਾਂਝ ਬਣ ਗਈ ਆ, ਪ੍ਰੀਤ ਬਣ ਗਈ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਫਿਰ ਸੰਸਾਰ ਜਗਤ ਦੇ ਵਿੱਚ ਸਤਿਕਾਰਯੋਗ ਨੇ, ਪੂਜਨੀਕ ਨੇ, ਗੁਰੂ ਦੁਆਰੇ ਆਏ ਕਹਿ। ਕਿਉਂਕਿ ਪਾਤਸ਼ਾਹ ਨੇ ਬਚਨ ਆਖਿਆ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਇਹ ਉਹ ਦਰ ਹੈ, ਇਹ ਉਹ ਘਰ ਹੈ ਜਿੱਥੇ ਆਣ ਕੇ ਸਤਿਗੁਰ ਦੇ ਚਰਨਾਂ ਵਿੱਚ ਮਨ ਹਿਰਦੇ ਦਾ ਭਾਂਡਾ ਧੋਤਾ ਜਾ ਸਕਦਾ ਹੈ। ਇਸ ਲਈ ਜਿਹੜੇ ਗੁਰਸਿੱਖ ਗੁਰੂ ਦੇ ਪਿਆਰੇ ਸਤਿਗੁਰ ਦੇ ਦਰ ਤੇ ਆ ਕੇ ਗੁਰੂ ਦੇ ਚਰਨਾਂ ਕਮਲਾਂ ਦੇ ਅੰਮ੍ਰਿਤ ਰਸ ਨੂੰ ਪੁੰਚਦੇ ਨੇ, ਸਾਧ ਸੰਗਤ ਉਹ ਆਨੰਦਿਤ ਹੋ ਜਾਂਦੇ ਹਨ। ਗੁਰ ਉਪਦੇਸ਼ ਅਵੇਸ ਕਰ ਅਨ ਭੈ ਪਿਰਮ ਪਿਰੀ ਅਨੁਰਾਗੇ। ਗੁਰੂ ਉਪਦੇਸ਼ ਨੂੰ ਉਹ ਫਿਰ ਪ੍ਰਭੂ ਪਿਆਰੇ ਧਾਰਨ ਕਰਕੇ, ਬੜਾ ਪਿਆਰਾ ਬਚਨ ਆਇਆ, ਗੁਰ ਉਪਦੇਸ਼ ਅਵੇਸ ਕਰ ਅਨ ਭੈ ਪਿਰਮ ਪਿਰੀ ਅਨੁਰਾਗੇ। ਕਹਿਣ ਲੱਗੇ ਅਨੁਰਾਗ ਦਾ ਅਰਥ ਪ੍ਰੇਮ ਹੁੰਦਾ, ਪਰਮੇਸ਼ਰ ਪਿਰ ਪਤੀ ਪਰਮਾਤਮਾ ਨਾਲ ਉਹਨਾਂ ਨੇ ਪ੍ਰੀਤ ਪਾਈ ਹੈ, ਪਿਆਰੇ ਦੇ ਪਿਆਰ ਵਿੱਚ ਉਹ ਭਿੱਜੇ ਹੋਏ ਨੇ। ਕਹਿਣ ਲੱਗੇ ਉਹਨਾਂ ਦੇ ਅੰਦਰ ਦਾ ਅਨ ਭਾਵ ਖੁੱਲ ਜਾਂਦਾ, ਉਹਨਾਂ ਦੇ ਅੰਦਰ ਦਾ ਦਰਵਾਜ਼ਾ। ਆਹ ਜਿਹੜੇ ਨੌ ਦਰਵਾਜ਼ੇ ਨੇ ਨਾ, ਇਹ ਤੇ ਆਪਾਂ ਨੂੰ ਨਜ਼ਰ ਆਉਂਦੇ ਨਾ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਤੇ ਪਿੱਛੇ ਆਇਆ ਸੀ ਨਾ ਗੁਰਦੁਆਰੇ ਦਾ ਜ਼ਿਕਰ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਉਹ ਜਿਹੜਾ ਦਸਵਾਂ ਦੁਆਰ ਦਿਖਾਇਆ ਉਹ ਹੀ ਅਨੁਭਵ ਖੁੱਲ ਜਾਂਦਾ। ਤੈ ਅਨੇਕ ਰੂਪ ਨਾਉ ਨਾਮ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਉੱਥੇ ਫਿਰ ਸ਼ਬਦ ਦਾ ਵਾਜਾ ਵੱਜਦਾ ਹੈ, ਜਦੋਂ ਸਾਡੀ ਜਿੰਦ ਪਰਮੇਸ਼ਰ ਦੇ ਪਿਆਰੇ ਨਾਮ ਸਿਮਰਨ ਦੇ ਵਿੱਚ ਲੀਨ ਹੁੰਦੀ ਹੈ। ਇਸ ਲਈ ਗੁਰ ਉਪਦੇਸ਼ ਦੁਆਰਾ ਪ੍ਰਭੂ ਦੇ ਪਿਆਰੇ ਗੁਰਸਿੱਖ ਜਨ ਪ੍ਰੇਮ ਪ੍ਰੀਤ ਦੇ ਵਿੱਚ ਭਿੱਜਦੇ, ਐਸੀ ਮਗਨਤਾ ਐਸੀ ਲੀਨਤਾ ਮਿਲਦੀ ਹੈ ਕਿ ਉਹਨਾਂ ਦੇ ਅਨ ਭਾਵ ਦਾ ਦਰਵਾਜ਼ਾ ਦਸਮ ਦੁਆਰ ਖੁੱਲ ਜਾਂਦਾ ਹੈ। ਸ਼ਬਦ ਸੁਰਤ ਲਿਵ ਸਾਧ ਸੰਗ ਅੰਗ ਅੰਗ ਇੱਕ ਰੰਗ ਸਮਾਗੇ। ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਕੇ ਲਿਵਲੀਨ ਹੋ ਜਾਂਦੇ ਨੇ, ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਦੀ ਸਮਾਧੀ ਲੱਗਦੀ ਹੈ, ਔਰ ਸਾਧ ਸੰਗਤ ਵਿੱਚ ਆ ਕੇ ਅੰਗ ਅੰਗ ਦੇ ਵਿੱਚ ਇੱਕ ਪਰਮਾਤਮਾ ਦਾ ਪਿਆਰ ਹੀ ਸਮਾ ਜਾਂਦਾ ਹੈ। ਵਾਹ ਵਾਹ ਕੀ ਕਹਿੰਦੇ, ਅੰਗ ਅੰਗ ਇੱਕ ਰੰਗ ਸਮਾਗੇ। ਇੱਕ ਰੰਗ ਦਾ ਵੀ ਇੱਥੇ ਅਰਥ ਹੈ ਇੱਕ ਪਰਮਾਤਮਾ ਦਾ ਪਿਆਰ, ਤੇ ਸਮਾਗੇ ਦਾ ਮਤਲਬ ਸਮਾਗ ਹੈ। ਅੰਗ ਅੰਗ ਇੱਕ ਰੰਗ ਸਮਾਗੇ, ਉਹਨਾਂ ਦੇ ਇੱਕ ਇੱਕ ਅੰਗ ਵਿੱਚ ਵਾਹਿਗੁਰੂ ਦਾ ਪਿਆਰ ਸਮੋ ਜਾਂਦਾ ਹੈ। ਅੱਖਾਂ ਹੁਣ ਜਿੱਧਰ ਤੱਕਦੀਆਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਹਨਾਂ ਦਾ ਸੁਣਨਾ ਵੀ ਸੱਤ ਹੋ ਗਿਆ, ਉਹਨਾਂ ਦਾ ਬੋਲਣਾ ਵੀ ਸੱਤ ਹੋ ਗਿਆ, ਉਹਨਾਂ ਦਾ ਵੇਖਣਾ ਵੀ ਸੱਤ ਹੋ ਗਿਆ। ਉਹ ਹੁਣ ਤੁਰਦੇ ਵੀ ਸੱਤ ਵਾਲੇ ਪਾਸੇ ਨੂੰ ਪਿਆਰ ਦੇ ਰੰਗ ਦੇ ਵਿੱਚ, ਤੇ ਜੋ ਕੁਝ ਕਰਦੇ ਨੇ ਪਰਮੇਸ਼ਰ ਦੇ ਰੰਗ ਵਿੱਚ, ਰੱਬ ਦੇ ਪਿਆਰ ਵਿੱਚ ਹੀ ਕਰਦੇ ਨੇ। ਦਾਸ ਨੇ ਪਾਵਨ ਬਾਣੀ ਵਿੱਚ ਬਚਨ ਪੜਿਆ, ਇੱਥੋਂ ਤੱਕ ਉਹਨਾਂ ਗੁਰਸਿੱਖ ਪਿਆਰਿਆਂ ਦਾ ਜੀਵਨ, ਉਹ ਹੱਸਦੇ ਨੇ ਤੇ ਤਾਂ ਵੀ ਉਹਦੇ ਪਿਆਰ ਰੰਗ ਵਿੱਚ, ਤੇ ਜੇ ਕਿਤੇ ਬਰਾਗ ਆ ਜਾਏ ਤੇ ਤਾਂ ਵੀ ਉਹਦੇ ਰੰਗ ਵਿੱਚ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ। ਨਾਹ ਦਾ ਅਰਥ ਖਸਮ, ਖਸਮ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ, ਦੁਨੀਆਂ ਵੱਲੋਂ ਬੇਪਰਵਾਹ ਹੋ ਜਾਂਦੇ। ਇੱਕ ਇੱਕ ਅੰਗ ਉਹਨਾਂ ਦਾ ਜਿਹੜਾ ਨਾ ਸਾਧ ਸੰਗਤ, ਉਹ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਹੀ ਸਮਾ ਜਾਂਦਾ ਹੈ, ਭਾਵ ਇੱਕ ਇੱਕ ਅੰਗ ਵਿੱਚ ਉਹਨਾਂ ਦੇ ਪ੍ਰਭੂ ਦਾ ਪਿਆਰ ਤੇ ਰੱਬ ਦੀ ਪ੍ਰੀਤ ਹੀ ਝਲਕਾਂ ਮਾਰਦੀ ਹੈ। ਰਤਨ ਮਾਲ ਕਰ ਕੱਚੇ ਧਾਗੇ, ਕੱਚੇ ਧਾਗੇ ਭਾਵ ਉਹ ਕੱਚੇ ਧਾਗੇ ਸਰੀਰ ਹੈ ਜਿਹੜੇ ਸਾਡੇ ਬਿਨਸ ਜਾਣ ਵਾਲੇ ਨੇ, ਟੁੱਟ ਜਾਣ ਵਾਲੇ, ਨਾਸ਼ ਹੋ ਜਾਣ ਵਾਲੇ, ਖਤਮ ਹੋ ਜਾਣ ਵਾਲੇ ਨੇ। ਇਸ ਲਈ ਸਾਧ ਸੰਗਤ ਇਹ ਜਿਹੜੇ ਸਰੀਰ ਆ, ਇਹਨਾਂ ਸਰੀਰਾਂ ਵਿਖੇ ਸਵਾਸਾਂ ਦੇ ਰਤਨਾਂ ਦੀ ਮਾਲਾ ਕਰਦੇ ਆ, ਭਾਵ ਇਹਨਾਂ ਸਵਾਸਾਂ ਨੂੰ ਸਫਲ ਕਰਦੇ ਆ। ਰਤਨ ਮਾਲ ਕਰ ਕੱਚੇ ਧਾਗੇ, ਭਾਵੇਂ ਸਰੀਰ ਬਿਨਸ ਜਾਣ ਵਾਲੇ ਨਾਸ਼ਮਾਨ ਆ, ਪਰ ਉਹਨਾਂ ਗੁਰਮੁਖਾਂ ਨੂੰ ਪਤਾ ਲੱਗ ਗਿਆ ਜੇ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਇਸ ਤਨ ਨੇ ਬਿਨਸ ਜਾਣਾ, ਇਹ ਤੇ ਕੱਚਾ ਧਾਗਾ ਟੁੱਟ ਜਾਣਾ। ਇਸ ਲਈ ਪਰਮੇਸ਼ਰ ਦੇ ਨਾਮ ਰਤਨ ਦੀ ਮਾਲਾ ਇਹਨਾਂ ਸਵਾਸਾਂ ਦੇ ਵਿੱਚ ਪਰੋ ਲਈਏ, ਤਾਂ ਕਿ ਜੀਵਨ ਸਫਲ ਹੋ ਜਾਏ। ਇੰਜ ਕਹਿ ਲੋ ਇੱਕ ਇੱਕ ਸਵਾਸ ਪਰਮੇਸ਼ਰ ਦੇ ਨਾਮ ਸਿਮਰਨ ਦੇ ਨਾਲ ਖਹਿ ਖਹਿ ਕੇ ਆਉਂਦਾ ਆ, ਸਵਾਸ ਸਵਾਸ ਦੇ ਵਿੱਚ ਪ੍ਰਭੂ ਦੀ ਯਾਦ ਤੇ ਪ੍ਰਭੂ ਦਾ ਨਾਮ ਸਿਮਰਨ ਟਿਕਿਆ। ਸਾਸ ਸਾਸ ਸਿਮਰੋ ਗੋਬਿੰਦ ਵਾਲੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਹਰ ਸਵਾਸ ਵਿੱਚ ਉਹਦੀ ਯਾਦ, ਵਾਹਿਗੁਰੂ 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 ਵਾਹਿਗੁਰੂ, ਉਹਨਾਂ ਦਾ ਜੀਵਨ ਬਣ ਜਾਂਦਾ ਹੈ। ਉਹਨਾਂ ਦਾ ਫਿਰ ਹਰ ਪਲ, ਹਰ ਘੜੀ, ਹਰ ਮੂਰਤ, ਹਰ ਮਹੀਨਾ, ਹਰ ਪੈਰ, ਹਰ ਵਿਸਾ ਤੇ ਸਾਧ ਸੰਗਤ, ਹਰ ਹਫ਼ਤਾ, ਹਰ ਸਾਲ, ਹਰ ਦਿਨ, ਹਰ ਰਾਤ, ਹਰ ਮਹੀਨਾ ਉਹਨਾਂ ਦੀ ਜ਼ਿੰਦਗੀ ਦਾ ਫਿਰ ਸਫਲ ਹੈ, ਜਿਹੜੇ ਸਵਾਸ ਸਵਾਸ ਹਰ ਪਲ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਸਾ ਵੇਲਾ ਸੋ ਮੂਰਤ, ਸਾ ਘੜੀ ਸੋ ਮੋਹਤ, ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੇ ਰਾਮ। ਉਹ ਸਮਾਂ ਮਾੜਾ ਹੈ ਜਦੋਂ ਵਿਕਾਰਾਂ ਵਿੱਚ ਗਲਤਾਨ ਹੋ ਜਾਂਦੇ ਹਾਂ। ਇਸ ਲਈ ਨਿਰੰਕਾਰ ਪਰਮੇਸ਼ਰ ਦੀ ਯਾਦ ਤੇ ਪ੍ਰੇਮਾ ਭਗਤੀ ਵਿੱਚ ਜੁੜ ਕੇ ਇਹਨਾਂ ਸਵਾਸਾਂ ਵਿੱਚ ਪ੍ਰਭੂ ਦੇ ਨਾਮ ਦੀ ਮਾਲਾ, ਸਿਮਰਨ ਬੰਦਗੀ, ਭਗਤੀ ਤੇ ਸ਼ੁਭ ਗੁਣਾਂ ਦੇ ਇਹਨਾਂ ਪਾਵਨ ਮੋਤੀਆਂ ਦੀ ਮਾਲਾ ਪਰੋ ਲਈਏ, ਤਾਂ ਕਿ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਈਏ। ਛੇਵੀਂ ਪੌੜੀ ਦੀ, ਮਾਫ ਕਰਨਾ, ਛੇਵੀਂ ਵਾਰ ਦੀ 18ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਹਨ। ਕਹਿਣ ਲੱਗੇ, ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ ਸੋਈ ਜਪ ਜਪੈ, ਗੁਰਮੁਖ ਅੱਖੀ ਦੇਖਣਾ, ਬ੍ਰਹਮ ਧਿਆਨ ਧਰੈ ਆਪ ਆਪੈ, ਗੁਰਮੁਖ ਸੁਣਨਾ ਸੁਰਤ ਕਰ, ਪੰਚ ਸ਼ਬਦ ਗੁਰ ਸ਼ਬਦ ਅਲਾਪੈ, ਗੁਰਮੁਖ ਕਿਰਤ ਕਮਾਵਣੀ, ਨਮਸਕਾਰ ਡੰਡੌਤ ਸਿੰਜਾਪੈ, ਗੁਰਮੁਖ ਮਾਰਗ ਚੱਲਣਾ, ਪਰਦਖਣਾ ਪੂਰਨ ਪ੍ਰਤਾਪੈ, ਗੁਰਮੁਖ ਖਾਣਾ ਪਹਿਨਣਾ, ਜੋਗ ਭੋਗ ਸੰਜੋਗ ਪਛਾਪੈ, ਗੁਰਮੁਖ ਸਮਣ ਸਮਾਧ ਹੈ, ਆਪੇ ਆਪ ਨਾ ਥਾਪੇ ਉਥਾਪੈ, ਘਰ ਬਾਰੀ ਜੀਵਨ ਮੁਕਤ, ਲਹਿਰ ਨਹੀਂ ਭਵ ਲੋਭ ਬਿਆਪੈ, ਪਾਰ ਪਏ ਲੰਘ ਵਰੈ ਸਰਾਪੈ, ਪਾਰ ਪਏ ਲੰਘ ਵਰੈ ਸਰਾਪੈ। ਗੁਰਮੁਖ ਮਿੱਠਾ ਬੋਲਣਾ, ਜੋ ਬੋਲੈ ਸੋਈ ਜਪ ਜਪੈ। ਜਿਹੜੇ ਗੁਰਮੁਖ ਜਾਣੇ ਉਹ ਮਿੱਠੇ ਬਚਨ ਬੋਲਦੇ ਹਨ, ਤੇ ਜੋ ਬੋਲਦੇ ਹੈ ਉਹੋ ਹੀ ਪਰਮਾਤਮਾ ਦਾ ਜਾਪ ਬਣ ਜਾਂਦਾ ਹੈ। ਭਾਵ ਜਿਹੜੇ ਗੁਰਮੁਖ ਜਾਣੇ ਆ, ਜਦੋਂ ਰਸਨਾ ਤੇ ਹੈ ਹੀ ਮਿਠਾਸ ਦੇ ਬੋਲ, ਜਦੋਂ ਰਸਨਾ ਦੇ ਉੱਤੇ ਹੈ ਹੀ ਪਰਉਪਕਾਰ ਦੇ ਬੋਲ, ਜਦੋਂ ਰਸਨਾ ਦੇ ਉੱਤੇ ਹੈ ਹੀ ਕਿਸੇ ਦੇ ਭਲੇ ਦੇ ਬੋਲ, ਤੇ ਜੇ ਭਲੇ ਦੇ ਬੋਲ, ਪਰਉਪਕਾਰ ਦੇ ਬੋਲ, ਦੂਜੇ ਤੇ ਦਇਆ ਕਰਨ ਦੇ ਬੋਲ, ਰੱਬ ਦੇ ਉੱਤੇ ਵਿਸ਼ਵਾਸ ਤੇ ਭਰੋਸੇ ਦੇ ਬੋਲ, ਗੁਰੂ ਦੀਆਂ ਕਥਾ ਕਹਾਣੀਆਂ ਦੇ ਬੋਲ, ਗੁਰਬਾਣੀ ਦੀ ਵਿਚਾਰ ਦੇ ਬੋਲ, ਸ਼ਬਦ ਦੀ ਮਹਿਮਾ ਤੇ ਗੁਰੂ ਦੀ ਵਡਿਆਈ ਤੇ ਉਪਮਾ ਦੇ ਬੋਲ, ਤੇ ਕੀ ਹੋ ਗਿਆ, ਉਹ ਸਾਰੇ ਦਾ ਸਾਰਾ ਕੁਝ ਬੋਲ ਮਿੱਠੇ, ਪਰ ਉਹ ਮਿੱਠੇ ਬੋਲ ਵੀ ਪ੍ਰਭੂ ਦਾ ਜਾਪ ਹੀ ਬਣ ਜਾਂਦੇ ਹਨ। ਭਾਵ ਰੱਬ ਦੇ ਪਿਆਰਿਆਂ ਦਾ ਸਾਧ ਸੰਗਤ ਜੀਵਨ ਐਸਾ ਵਾ, ਉਹ ਸੁਤੇ ਸਿੱਧ ਵੀ ਜੇ ਕੁਛ ਬੋਲਦੇ ਆ, ਉਹ ਵੀ ਉਹਨਾਂ ਦੀ ਬੰਦਗੀ ਹੈ, ਉਹ ਵੀ ਉਹਨਾਂ ਦੀ ਭਗਤੀ ਹੈ। ਭਾਵ ਉਹਨਾਂ ਨੇ ਜੇ ਕਿਤੇ ਸਾਹਮਣੇ ਬੈਠਾ ਕੋਈ, ਉਹਨੂੰ ਪਰਮੇਸ਼ਰ ਦੇ ਚਰਨਾਂ ਨਾਲ ਹੀ ਜੋੜਨਾ, ਉਹ ਵੀ ਭਗਤੀ ਦੇ ਰੰਗ ਵਿੱਚ ਹਰ ਵੇਲੇ ਰੰਗੇ ਰਹਿੰਦੇ ਆ, ਵਿਚਰਦਿਆਂ ਬੋਲਦਿਆਂ ਹੱਸਣਾ ਖੇਲਣਾ ਤੇ ਉਹਨਾਂ ਦਾ ਵਿਰਾਗ ਦੇ ਵਿੱਚ ਅਥਰੂਆਂ ਦਾ ਆ ਜਾਣਾ ਵੀ ਉਹਨਾਂ ਦੀ ਭਗਤੀ ਹੈ, ਬੰਦਗੀ ਹੈ ਉਹਨਾਂ ਦੀ। ਇਸ ਲਈ ਗੁਰਮੁਖ ਮਿੱਠਾ ਬੋਲਣਾ, ਗੁਰਮੁਖ ਜਨ ਮਿੱਠਾ ਬਚਨ ਬੋਲਦੇ ਹਨ, ਜੋ ਬੋਲੇ ਸੋਈ ਜਪ ਜਪ ਹੈ। ਕਹਿੰਦੇ ਜੋ ਬੋਲਦੇ ਹਨ ਉਹ ਹੀ ਪਰਮਾਤਮਾ ਦਾ ਜਾਪ ਜਪਦੇ ਹਨ। ਭਾਵ ਬਿਰਥੇ ਬੋਲ, ਅਕਾਰਥ ਬੋਲ, ਵਿਸ਼ਿਆਂ ਵਿਕਾਰਾਂ ਦੇ ਬੋਲ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਈਰਖਾ ਦੇ ਬੋਲ ਉਹਨਾਂ ਦੀ ਰਸਨਾ ਤੇ ਹੈ ਹੀ ਨਹੀਂ। ਤੇ ਜਦੋਂ ਵਿਕਾਰਾਂ ਪਾਪਾਂ ਤੇ ਬੁਰਿਆਈਆਂ ਦੇ ਬੋਲ ਨਹੀਂ ਹੈਗੇ, ਇਸ ਦਾ ਭਾਵ ਫਿਰ ਉਹ ਜੋ ਬੋਲਦੇ ਆ ਸ਼ੁਭ ਬਚਨ ਬੋਲਦੇ ਆ, ਤੇ ਜੋ ਸ਼ੁਭ ਬਚਨ ਬੋਲਦੇ ਨੇ ਉਹ ਹੀ ਰੱਬ ਦੀ ਬੰਦਗੀ ਹੈ। ਭਾਵ ਉਹ ਬੋਲ ਵੀ ਪਰਮਾਤਮਾ ਦੀ ਇਬਾਦਤ ਬਣ ਜਾਂਦੇ ਹਨ। ਗੁਰਮੁਖ ਅੱਖੀ ਦੇਖਣਾ, ਬ੍ਰਹਮ ਧਿਆਨ ਧਰੈ ਆਪ ਆਪੈ, ਗੁਰਮੁਖ ਜਨ ਅਕਾਲ ਪੁਰਖ ਪਰਮੇਸ਼ਰ ਦਾ, ਨਿਰੰਕਾਰ ਵਾਹਿਗੁਰੂ ਦਾ ਧਿਆਨ ਧਾਰ ਕੇ ਅੱਖਾਂ ਨਾਲ ਆਪਣੇ ਆਪੇ ਦਾ ਵੀ ਅੰਤਸ਼ਕਰਨ ਵਿੱਚ ਧਿਆਨ ਧਰਦੇ ਹਾਂ। ਅੰਤਸ਼ਕਰਨ ਵਿੱਚ ਆਪਣੇ ਆਪੇ ਦਾ ਧਿਆਨ ਧਰਨਾ ਮਤਲਬ ਜਿਹੜੀ ਅੰਦਰ ਵਸਦੀ ਜੋਤ ਹੈ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਉਸ ਅੰਤਸ਼ ਕਰਨ ਵਾਲੇ ਪਾਸੇ ਦਾ ਵੀ ਧਿਆਨ ਧਰਦੇ ਆ, ਜਿਹੜੀ ਅੰਦਰ ਵਸਦੀ ਪਰਮਾਤਮਾ ਦੀ ਜੋਤ ਹੈ ਉਹਨੂੰ ਤੱਕ ਲਈਏ, ਉਹਦਾ ਦਰਸ਼ਨ ਕਰ ਲਈਏ। ਹੋਰ ਬੇਨਤੀ ਕਰਦੇ ਹਾਂ, ਪਰਮੇਸ਼ਰ ਦੇ ਪਿਆਰੇ ਜਿਹੜੇ ਆ ਉਹਨਾਂ ਨੇ ਆਪਣੇ ਅੰਦਰ ਵਾਲੇ ਪਾਸੇ ਨੂੰ ਸੁਰਤ ਨੂੰ ਲੈ ਕੇ ਜਾਣਾ। ਅੱਜ ਤੱਕ ਗੁਰੂ ਸਵਾਰਿਓ ਜਿਤਨਿਆਂ ਨੇ ਵੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਅੰਦਰੋਂ ਹੀ ਪਾਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਪਾਇਆ ਅੰਦਰੋਂ ਪ੍ਰਾਪਤ ਕੀਤਾ, ਉਹਨਾਂ ਨੇ ਵੇਖ ਲਿਆ ਮੇਰੇ ਅੰਦਰ ਪਰਮੇਸ਼ਰ ਦੀ ਜੋਤ ਹੈ, ਮੇਰੇ ਅੰਦਰ ਅਕਾਲ ਪੁਰਖ ਪ੍ਰਭੂ ਵਸਦਾ। ਉਹ ਜਦੋਂ ਫਿਰ ਦੁਨੀਆਂ ਵਾਲੇ ਪਾਸੇ ਬਾਹਰ ਆਪਣੇ ਨੇਤਰਾਂ ਨਾਲ ਵੇਖਦੇ ਆ, ਜੋ ਉਹਨਾਂ ਨੂੰ ਆਪਣੇ ਅੰਦਰੋਂ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ ਨਾ, ਉਹਨਾਂ ਨੂੰ ਫਿਰ ਸਾਰੇ ਸਰੀਰ ਉਸੇ ਤਰ੍ਹਾਂ ਦੇ ਦਿਸਦੇ ਨੇ ਜਿਸ ਤਰ੍ਹਾਂ ਦਾ ਉਹਦਾ ਆਪਣਾ ਹੈ। ਕਿਉਂਕਿ ਉਹ ਗੁਰਮੁਖ ਦਾ ਆਪਣਾ ਤਨ ਆਪਣੀ ਦੇਹੀ ਦੇ ਅੰਦਰੋਂ ਪਰਮੇਸ਼ਰ ਦਾ ਦੀਦਾਰ ਹੋ ਗਿਆ, ਇਸ ਲਈ ਉਹ ਸਾਰਿਆਂ ਵਿੱਚੋਂ ਪਰਮਾਤਮਾ ਦਾ ਦੀਦਾਰ ਕਰਦੇ। ਉਹ ਫਿਰ ਇਸ ਅਵਸਥਾ ਤੱਕ ਜਾਂਦੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਪਰਮਾਤਮਾ ਤੋਂ ਬਿਨਾਂ ਕੋਈ ਵੀ ਨਹੀਂ। ਕਿਉਂਕਿ ਜਿਹੜਾ ਮੇਰੇ ਅੰਦਰ ਵਸਦਾ ਹੈ ਉਹ ਤੁਹਾਡੇ ਵਿੱਚ ਵੀ ਵਸਦਾ ਹੈ। ਜਿਸ ਦਾ ਦੀਦਾਰ ਮੈਂ ਆਪਣੇ ਅੰਤਸ਼ ਕਰਨ ਵਿੱਚੋਂ ਕੀਤਾ ਹੈ, ਉਸੇ ਦਾ ਦੀਦਾਰ ਮੈਂ ਤੁਹਾਡੇ ਵਿੱਚੋਂ ਹੀ ਕਰਦਾ ਹਾਂ। ਇਹੋ ਹੀ ਬ੍ਰਹਮ ਗਿਆਨੀ ਦੇ ਮਹਾਨ ਗੁਣ ਸੁਖਮਣੀ ਸਾਹਿਬ ਦੇ 8ਵੇਂ ਸਲੋਕ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਮਨ ਹਿਰਦੇ ਦੇ ਵਿੱਚ ਵੀ ਸੱਚਾ ਪ੍ਰਭੂ, ਮੁਖ ਦੇ ਵਿੱਚ ਵੀ ਸੱਚੇ ਪ੍ਰਭੂ ਦੀ ਸੱਚੀ ਬਾਣੀ, ਸੱਚਾ ਸ਼ਬਦ, ਉਹਦੀ ਸੱਚੀ ਯਾਦ, ਮਨ ਵਿੱਚ ਵੀ ਸੱਚ, ਮੁਖ ਤੇ ਵੀ ਸੱਚ, ਤੇ ਤੀਸਰਾ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਤੱਕਦੇ। ਕਿਸ ਦੇ ਲੱਛਣ ਹਨ ਇਹ ਤਿੰਨੇ? ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਉਸ ਨੂੰ ਬ੍ਰਹਮ ਗਿਆਨੀ ਦਾ ਦਰਜਾ ਦੇ ਦਿੱਤਾ। ਇਸ ਲਈ ਜਿਹੜੇ ਗੁਰਮੁਖ ਜਨ ਨੇ ਉਹ ਸੰਸਾਰ ਜਗਤ ਦੇ ਵਿੱਚ ਆਪਣੀਆਂ ਅੱਖਾਂ ਨਾਲ ਉਸ ਨਿਰੰਕਾਰ ਪ੍ਰਭੂ ਨੂੰ ਹੀ ਤੱਕਦੇ ਨੇ, ਆਪਣੇ ਅੰਦਰੋਂ ਵੀ ਉਹ ਪਰਮੇਸ਼ਰ ਨੂੰ ਹੀ ਵੇਖਦੇ ਨੇ। ਜਦੋਂ ਸਾਡੀ ਸੁਰਤ ਅੰਤਰਮੁਖੀ ਹੁੰਦੀ ਹੈ, ਚੇਤਾ ਰੱਖਣਾ ਜਿੰਨਿਆਂ ਨੇ ਪਾਇਆ ਅੰਦਰੋਂ ਪਾਇਆ, ਜਦੋਂ ਸਾਡੀ ਸੁਰਤ ਅੰਤਰਮੁਖੀ ਹੁੰਦੀ ਹੈ ਤੇ ਸੰਬੰਧ ਨਿਰੰਕਾਰ ਨਾਲ ਜੁੜਦਾ ਹੈ, ਜਦੋਂ ਸਾਡੀ ਸੁਰਤ ਬਾਹਰ ਮੁਖੀ ਹੁੰਦੀ ਹੈ ਤੇ ਸੰਬੰਧ ਸੰਸਾਰ ਨਾਲ ਜੁੜਦਾ ਹੈ। ਇਹ ਆਮ ਜਗਿਆਸੂ ਪ੍ਰਾਣੀ ਜਿਹੜਾ ਸੰਸਾਰੀ ਹੈ ਉਸ ਦਾ ਜੀਵਨ ਹੈ, ਪਰ ਜਦੋਂ ਤੁਸੀਂ ਅੰਤਸ਼ ਕਰਨ ਦੇ ਵਿੱਚ ਉਸ ਸੁਰਤ ਬਿਰਤੀ ਨਾਲ ਟੇਕ ਗਏ ਤੇ ਤੁਹਾਨੂੰ ਆਪਣੇ ਅੰਤਸ਼ ਕਰਨ ਵਿੱਚੋਂ ਉਸ ਪ੍ਰਭੂ ਦੀ ਜੋਤ ਦਾ ਦੀਦਾਰ ਹੋ ਗਿਆ, ਉਸ ਵੇਲੇ ਫਿਰ ਜਿਹੜੇ ਐਸੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਨੇ ਉਹ ਜਦੋਂ ਦੁਨੀਆਂ ਵਾਲੇ ਪਾਸੇ ਵੀ ਤੱਕਦੇ ਨੇ ਨਾ, ਉਹਨਾਂ ਦੀ ਸੁਰਤ ਜਦੋਂ ਬਾਹਰ ਵਾਲੇ ਪਾਸੇ ਨੂੰ ਕਿਤੇ ਜਾਂਦੀ ਇਹਨਾਂ ਨੇਤਰਾਂ ਨਾਲ ਤੱਕਦੇ ਆ, ਤੇ ਫਿਰ ਉਹ ਕਹਿੰਦੇ ਨੇ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਉਹਨਾਂ ਸੰਤ ਜਨਾਂ ਨੇ, ਉਹਨਾਂ ਬ੍ਰਹਮ ਗਿਆਨੀਆਂ ਨੇ ਪੁਕਾਰ ਪੁਕਾਰ ਕੇ ਇਹ ਗੱਲ ਆਖੀ, ਉੱਚੀ ਉੱਚੀ ਆਵਾਜ਼ ਵਿੱਚ, ਕੀ ਘੱਟ ਘੱਟ ਮੈਂ ਹਰਜੂ ਵਸੈ। ਹੇ ਹਰੀ ਵਾਹਿਗੁਰੂ, ਇਹ ਸਾਰੇ ਸਰੀਰ ਰੂਪੀ ਘੜਿਆਂ ਵਿੱਚ ਤੂੰ ਹੀ ਬੈਠਾ ਹੈ, ਇਹ ਸਾਰੇ ਸਰੀਰ ਰੂਪੀ ਭਾਂਡਿਆਂ ਵਿੱਚ ਤੂੰ ਹੀ ਵਸਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਉਸ ਨੂੰ ਵੇਖ ਲਿਆ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿ ਰਹੇ, ਗੁਰਮੁਖ ਅੱਖੀਂ ਦੇਖਣਾ, ਨੇਤਰਾਂ ਨਾਲ ਤੱਕਣਾ, ਬ੍ਰਹਮ ਧਿਆਨ ਧਰੈ ਆਪ ਆਪੈ। ਉਹਨਾਂ ਨੇ ਆਪਣੇ ਆਪੇ ਵਿੱਚੋਂ ਜਦੋਂ ਪਰਮਾਤਮਾ ਨੂੰ ਤੱਕ ਲਿਆ, ਉਹ ਕਹਿੰਦੇ ਹੁਣ ਆਪ ਹੀ ਆਪ ਸਾਰੇ ਪਾਸੇ ਵਰਤ ਰਿਹਾ ਹੈ, ਉਹਦੇ ਤੋਂ ਬਿਨਾਂ ਹੋਰ ਸੰਸਾਰ ਵਿੱਚ ਕੋਈ ਵੀ ਨਹੀਂ ਹੈ। ਗੁਰਮੁਖ ਸੁਣਨਾ ਸੁਰਤ ਕਰ, ਪੰਚ ਸ਼ਬਦ ਗੁਰ ਸ਼ਬਦ ਅਲਾਪੈ। ਐਸੇ ਗੁਰਮੁਖ ਜਨ ਗੁਰ ਸ਼ਬਦ ਦਾ ਹੀ ਅਲਾਪ ਕਰਦੇ ਹਨ ਤੇ ਗੁਰ ਸ਼ਬਦ ਦਾ ਅਲਾਪ ਹੀ ਸੁਣਦੇ ਹਨ। ਉਹਨਾਂ ਦਾ ਸੁਣਨਾ ਤੇ ਅਲਾਪਣਾ, ਉਹਨਾਂ ਦੀ ਸੁਰਤ ਦੇ ਵਿੱਚ ਉਹ ਜਿਹੜੇ ਪੰਚ ਸ਼ਬਦ ਨੇ, ਦਾਸ ਨੇ ਪਿੱਛੇ ਬੜੇ ਵਿਸਥਾਰ ਵਿੱਚ ਬੇਨਤੀ ਕੀਤੀ ਹੈ, ਤਤ ਵਰਿਤ ਘਾਣ ਨਾਦ ਸੁਖਿਰ, ਇਹ ਪੰਜ ਤਰ੍ਹਾਂ ਦੇ ਜਿਹੜੇ ਵਾਜੇ ਸ਼ਬਦ ਤੇ ਸਾਜ ਨੇ ਸੰਸਾਰ ਜਗਤ ਦੇ ਵਿੱਚ, ਇਹਨਾਂ ਦੁਆਰਾ ਆਪਣੀ ਸੁਰਤ ਵਿੱਚ ਉਸੇ ਨੂੰ ਹੀ ਸੁਣਦੇ ਹਨ, ਉਸੇ ਨੂੰ ਹੀ ਅਲਾਪਦੇ ਹਨ। ਭਾਵ ਸੁਰਤ ਵਿੱਚ ਵੀ, ਬਿਰਤੀ ਵਿੱਚ ਵੀ, ਸੁਣਨ ਵਿੱਚ ਵੀ ਤੇ ਬੋਲਣ ਦੇ ਵਿੱਚ ਵੀ ਇੱਕ ਨਿਰੰਕਾਰ ਪਰਮਾਤਮਾ ਹੀ ਚੇਤੇ ਆਉਂਦਾ ਹੈ। ਗੁਰਮੁਖ ਕਿਰਤ ਕਮਾਵਣੀ, ਨਮਸਕਾਰ ਡੰਡਾਉਤ ਸਿੰਜਾ ਪੈ। ਹੋਰ ਗੁਰਮੁਖ ਜਨਾਂ ਵਿੱਚ ਕੀ ਗੁਣ ਹੈ? ਕਹਿੰਦੇ ਗੁਰਮੁਖ ਜਨ ਪ੍ਰਭੂ ਪਿਆਰੇ ਆਪਣੇ ਹੱਥਾਂ ਨਾਲ ਕਿਰਤ ਕਮਾਵਣੀ ਕਿਰਤ ਕਰਦੇ ਹਨ, ਨਮਸਕਾਰ ਡੰਡਾਉਤ ਸਿੰਜਾ ਪੈ, ਤੇ ਆਪਣੇ ਮਾਲਕ ਦੇ ਅੱਗੇ ਨਮਸਕਾਰ ਕਰਕੇ ਸਿਰ ਝੁਕਾ ਕੇ ਡੰਡੌਤਾਂ ਕਰਦੇ, ਉਸ ਪ੍ਰਭੂ ਨੂੰ ਪਹਿਚਾਣ ਲੈਂਦੇ, ਸਾਂਝ ਪਾ ਲੈਂਦੇ ਨੇ ਇਸ ਤਰ੍ਹਾਂ ਕਰਕੇ। ਗੁਰਮੁਖ ਮਾਰਗ ਚੱਲਣ ਪਰਦਖਣਾ ਪੂਰਨ ਪ੍ਰਤਾਪੈ, ਪੈਰਾਂ ਨਾਲ ਚੱਲ ਕੇ ਸਤਿਗੁਰੂ ਦੇ ਦਰ ਤੇ ਜਾਂਦੇ ਨੇ, ਫਿਰ ਸਤਿਗੁਰੂ ਦੇ ਚਰਨਾਂ ਤੇ ਜਾ ਕੇ ਗੁਰੂ ਦੇ ਸ਼ਰਨ ਵਿੱਚ ਜਾ ਕੇ ਗੁਰੂ ਦੇ ਪਾਸ ਜਾ ਕੇ ਗੁਰੂ ਦੇ ਦੀਦਾਰ ਕਰਕੇ ਕਹਿਣ ਲੱਗੇ ਸਤਿਗੁਰ ਦਾ ਪੂਰਨ ਪ੍ਰਤਾਪ ਤੱਕਦੇ ਆ, ਸਤਿਗੁਰ ਦੀ ਪੂਰਨ ਵਡਿਆਈ ਮਹਿਮਾ ਕੈਸੀ ਹੈ ਉਹਨੂੰ ਵੇਖਦੇ ਆ, ਫਿਰ ਗੁਰੂ ਦੀਆਂ ਪ੍ਰਦਖਣਾ ਕਰਦੇ ਹਨ, ਪਰਕਰਮਾ ਕਰਦੇ ਹਨ ਗੁਰਮੁਖ ਜਨ। ਗੁਰਮੁਖ ਖਾਣਾ ਪਹਿਨਣਾ ਜੋਗ ਭੋਗ ਸੰਜੋਗ ਪਛਾਪੈ, ਜਿਹੜੇ ਗੁਰਮੁਖ ਜਨ ਪ੍ਰਭੂ ਦੇ ਪਿਆਰੇ ਸੰਤ ਜਨ ਬ੍ਰਹਮ ਗਿਆਨੀ ਮਹਾਂਪੁਰਸ਼ ਗੁਰਸਿੱਖ ਭਾਵੇਂ ਗੁਰਮੁਖ ਜਨਾਂ ਵਾਸਤੇ ਲਫ਼ਜ਼ ਵਰਤੇ ਨੇ, ਕਹਿਣ ਲੱਗੇ ਗੁਰਮੁਖ ਜਨ ਖਾਣਾ ਪਹਿਨਣਾ ਜੋਗ ਭੋਗ ਸੰਜੋਗ ਆਦਿਕ ਸਾਰੇ ਦਾ ਸਾਰਾ ਕੁਛ ਜਿਹੜਾ ਉਹਦੇ ਵਿੱਚ ਪਰਮਾਤਮਾ ਦੇ ਮਿਲਾਪ ਦੀ ਵਿਧੀ ਨੂੰ ਹੀ ਪਛਾਣਦੇ ਹਨ, ਪਰ ਭਾਵ ਸਭ ਮਰਿਆਦਾ ਪਛਾਣਦੇ ਆ, ਮੈਂ ਕੀ ਖਾਣਾ ਆ ਕੀ ਨਹੀਂ ਖਾਣਾ। ਧਿਆਨ ਰੱਖਣਾ ਇਹਦੇ ਚ ਕਹਿਣਾ ਕੀ ਚਾਹੁੰਦੇ, ਗੁਰਮੁਖ ਖਾਣਾ ਪਹਿਨਣਾ ਜੋਗ ਭੋਗ ਸੰਜੋਗ ਪਛਾਪੈ, ਭਾਵ ਉਹਨਾਂ ਨੇ ਕੀ ਖਾਣਾ ਕੀ ਨਹੀਂ ਖਾਣਾ, ਕੀ ਪਹਿਨਣਾ ਕੀ ਨਹੀਂ ਪਹਿਨਣਾ, ਸੰਸਾਰ ਜਗਤ ਵਿੱਚ ਕਿੱਥੇ ਮਿਲਾਪ ਰੱਖਣਾ ਕਿੱਥੇ ਨਹੀਂ ਰੱਖਣਾ, ਦੁਨੀਆਂ ਦੇ ਜੋਗ ਭੋਗ ਖਾਣ ਪਹਿਨਣ ਆਦਿਕ ਸਾਰੇ ਦਾ ਸਾਰਾ ਕੁਛ ਜਿਹੜਾ ਉਹਨੂੰ ਮਰਿਆਦਾ ਨੂੰ ਉਹਨਾਂ ਨੇ ਪਛਾਣ ਲਿਆ ਹੈ, ਭਾਵ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀ ਹੈ ਮਨ ਮਹਿ ਚੱਲੈ ਵਿਕਾਰ, ਉਹ ਨਹੀਂ ਪਹਿਨਣਾ ਜਿਸ ਦੇ ਨਾਲ ਮਨ ਚ ਵਿਕਾਰ ਪੈਦਾ ਹੋਣ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀ ਹੈ ਮਨ ਮਹਿ ਚੱਲੈ ਵਿਕਾਰ, ਜਿਸ ਦੇ ਨਾਲ ਵਿਕਾਰ ਪੈਦਾ ਹੋਣ, ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਸ਼ਰਾਬਾਂ ਕਬਾਬਾਂ ਆਦਿਕਾਂ ਦੇ ਵਿੱਚ ਉਹ ਮਸਤ ਨਹੀਂ ਹੁੰਦੇ, ਨਾ ਉਹਨਾਂ ਦੇ ਪਾਸ ਐਸੇ ਨਸ਼ੇ, ਨਾ ਇਹ ਮਾਸ ਆਦਿਕ ਖਾਣਾ, ਨਾ ਸ਼ਰਾਬਾਂ ਕਬਾਬਾਂ ਵਿੱਚ ਮਸਤ ਹੋਣਾ। ਉਹਨਾਂ ਨੂੰ ਇਹ ਵੀ ਪਤਾ ਪਹਿਨਣਾ ਕੀ ਹੈ, ਉਹ ਪਹਿਨਣਾ ਸਾਦਾ ਪਹਿਨਣਾ ਉਹਨਾਂ ਦੇ ਪਾਸ ਹੈ, ਜੋ ਗੁਰਮਤ ਦੇ ਉਲਟ ਹੈ ਉਹ ਕੰਮ ਨਹੀਂ ਕਰਦੇ। ਇਹ ਸਾਰੀ ਮਰਿਆਦਾ ਨੂੰ ਗੁਰਮੁਖ ਜਨ ਪਛਾਣ ਲੈਂਦੇ ਹਨ ਤੇ ਉਸ ਰਸਤੇ ਤੇ ਤੁਰਦੇ ਹਨ। ਗੁਰਮੁਖ ਸਵਨ ਸਮਾਧ ਹੈ ਆਪੇ ਆਪ ਨਾ ਥਾਪ ਉਥਾਪੈ, ਬੜੀ ਕਮਾਲ ਦੀ ਬਾਤ ਸਾਧ ਸੰਗਤ ਆਈ, ਕਹਿੰਦੇ ਗੁਰਮੁਖ ਸਵਨ ਸਮਾਧ ਹੈ, ਗੁਰਮੁਖਾਂ ਦਾ ਸੌਣਾ ਵੀ ਸਮਾਧੀ ਦਾ ਰੂਪ ਹੀ ਹੁੰਦਾ ਹੈ। ਬਾਣੀ ਚ ਦਾਸ ਨੇ ਇੱਕ ਬਚਨ ਪੜ੍ਹਿਆ, ਉੱਠਦਿਆਂ ਬਹਿਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰ ਲਹੀਐ। ਉੱਠਦਿਆਂ ਬਹਿਦਿਆਂ ਵਿਚਰਦਿਆਂ ਕੰਮ ਕਾਰ ਕਰਦਿਆਂ ਇਹ ਤੇ ਆਪਾਂ ਨੂੰ ਪਤਾ ਲੱਗਾ ਵੀ ਪਰਮੇਸ਼ਰ ਦਾ ਨਾਮ ਜਪਣਾ ਅਰਾਧਦੇ ਆ ਗੁਰਮੁਖ ਜਨ। ਕਹਿਣ ਲੱਗੇ ਉੱਠਦਿਆਂ ਬਹਿਦਿਆਂ ਸੁੱਤਿਆਂ, ਸੁੱਤਿਆਂ ਹੋਇਆਂ ਸਦਾ ਸਦਾ ਹਰ ਨਾਮ ਧਿਆਈਐ, ਪਰਮੇਸ਼ਰ ਦੇ ਪਿਆਰੇ ਤੇ ਆਉਂਦੇ ਨੇ ਜਪਦੇ ਨੇ, ਭਾਵ ਉਹਨਾਂ ਦਾ ਸੌਣਾ ਵੀ ਜਿਹੜਾ ਉਹ ਸਮਾਧੀ ਰੂਪ ਹੈ। ਕਿਵੇਂ ਸੰਸਾਰ ਵਿੱਚ ਵਿਚਰਦਿਆਂ ਉਹ ਸਾਰੇ ਦਾ ਸਾਰਾ ਦਿਨ ਜਦੋਂ ਵਾਹਿਗੁਰੂ ਵਾਹਿਗੁਰੂ ਵਿੱਚ ਜੁੜੇ ਰਹੇ, ਨਾਮ ਸਿਮਰਨ ਵਿੱਚ ਜੁੜੇ ਰਹੇ, ਸਾਰਾ ਦਿਨ ਕਿਰਤਕਾਰ ਕਰਦਿਆਂ ਵੀ ਰੱਬ ਦੀਆਂ ਹੀ ਬਾਤਾਂ ਪਾਉਂਦੇ ਰਹੇ, ਜਦੋਂ ਸੌਂਗੇ ਨਾ ਆਰਾਮ ਕੀਤਾ, ਕੀਰਤਨ ਸੋਹਿਲਾ ਸਾਹਿਬ ਦੀ ਪੜ੍ਹੀ ਬਾਣੀ ਤੇ ਸਾਧ ਸੰਗਤ ਅਰਦਾਸ ਕੀਤੀ, ਵਾਹਿਗੁਰੂ ਚਾਰ ਪੈਰ ਦਿਨ ਤੇਰੇ ਰਹਿਮਤਾਂ ਭਰੇ ਭੰਡਾਰੇ, ਤੇਰੀਆਂ ਬਖਸ਼ਿਸ਼ਾਂ ਭਰੇ ਭੰਡਾਰੇ ਮੇਰੀ ਝੋਲੀ ਵਿੱਚ ਪੈ ਰਹੇ, ਚਾਰ ਪੈਰ ਦਿਨ ਤੁਹਾਡੀ ਕਿਰਪਾ ਨਾਲ ਰਹਿਮਤਾਂ ਨਾਲ ਸੁੱਖ ਦਾ ਗੁਜ਼ਰਿਆ, ਚਾਰ ਪਹਿਰ ਰਾਤ ਆਈ ਹੈ ਤੇਰੇ ਭਾਣੇ ਵਿੱਚ ਗੁਜ਼ਰ ਜਾਏ, ਤੇ ਉਹਦੇ ਭਾਣੇ ਵਿੱਚ ਫਿਰ ਸਾਰਾ ਦਿਨ ਤੇ ਉਹ ਨਾਮ ਜਪਦੇ ਰਹੇ, ਸਿਮਰਨ ਕਰਦੇ ਰਹੇ, ਸੌਣ ਲੱਗੇ ਅਰਦਾਸ ਕਰਨੀ ਹੈ, ਧਿਆਨ ਰੱਖਣਾ, ਤੇ ਫਿਰ ਜਦੋਂ ਸੌਵਾਂਗੇ ਨਾ ਆਰਾਮ ਕਰਾਂਗੇ ਇਹ ਅਰਦਾਸ ਕਰਕੇ ਕਿ ਚਾਰ ਪਹਿਰ ਦਿਨ ਸੁੱਖ ਦਾ ਗੁਜ਼ਰਿਆ, ਰਹਿਣ ਤੇਰੇ ਭਾਣੇ ਵਿੱਚ, ਤੈਨੂੰ ਜਪਦੇ ਆ, ਤੇਰੀ ਯਾਦ ਵਿੱਚ ਗੁਜ਼ਰੇ, ਤੇਰੇ ਚਿੰਤਨ ਵਿੱਚ ਗੁਜ਼ਰੇ, ਗੁਰੂ ਸਵਾਰਿਓ ਰਾਤ ਸੁੱਤਿਆਂ ਪਿਆ ਕਿਤੇ ਸੁਪਨਾ ਵੀ ਆਏਗਾ ਉਹਦੀ ਯਾਦ ਦਾ ਆਏਗਾ, ਉਹਦੇ ਚਿੰਤਨ ਦਾ ਆਏਗਾ, ਸੰਗਤ ਚ ਬੈਠੀਆਂ ਆਏਗਾ। ਸਤਿਗੁਰੂ ਪਾਤਸ਼ਾਹ ਦੀ ਪਾਵਨ ਖਸਮ ਦੀ ਬਾਣੀ ਚ ਵੀ ਇਹ ਬਚਨ ਆਏ, ਕਹਿੰਦੇ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ, ਜਾਗਣ ਦੇ ਨਾਲੋਂ ਮੈਨੂੰ ਸੁਪਨਾ ਚੰਗਾ ਜਿਹੜੇ ਸੁਪਨੇ ਚ ਕਿਤੇ ਤੇਰੇ ਨਾਲ ਬੈਠ ਜਾਵਾਂ, ਮੇਰੇ ਵਾਹਿਗੁਰੂ ਮੇਰੇ ਸਤਿਗੁਰਾਂ ਕਿਤੇ ਤੇਰੀ ਸੰਗਤ ਵਿੱਚ ਬੈਠਾ ਹੋਵਾਂ, ਇਹੋ ਜਿਹਾ ਸੁਪਨਾ ਆ ਜਾਏ। ਇੱਥੋਂ ਤੱਕ ਪਾਵਨ ਬਾਣੀ ਚ ਬਚਨ ਆਏ ਨੇ ਸਾਧ ਸੰਗਤ, ਕਹਿੰਦੇ ਆਓ ਸੁਭਾਗੀ ਨੀਂਦੜੀਏ ਮਤ ਸਹੋ ਦੇਖਾਂ ਸੋਏ, ਭਾਗਾਂ ਵਾਲੀਏ ਨੀਂਦਰੇ ਮੈਨੂੰ ਆ, ਕਿਉਂ? ਮਤਾਂ ਮੈਂ ਸੁਪਨੇ ਵਿੱਚ ਆਪਣੇ ਮਾਲਕ ਪਰਮਾਤਮਾ ਦਾ ਦਰਸ਼ਨ ਕਰ ਲਾਂ। ਇੱਕ ਬੇਨਤੀ ਸੁਣਨੀ, ਜਿਹੜੀ ਮੀਰਾਂ ਬਾਈ ਸੀ ਨਾ, ਭਾਵੇਂ ਸਨਾਤਨੀ ਮਤ ਦੇ ਵਿੱਚੋਂ ਕ੍ਰਿਸ਼ਨ ਦੇ ਸਮੇਂ ਦੀ ਇਹ ਦਲੀਲ ਹੈ, ਪਰ ਕੇਵਲ ਦ੍ਰਿਸ਼ਟਾਂਤ ਮਾਤਰ ਬੇਨਤੀ ਕਰਨ ਲੱਗਾ, ਧਿਆਨ ਨਾਲ ਸੁਣੇ। ਮੀਰਾਂ ਬਾਈ ਸੁੱਤੀ ਹੋਈ ਕ੍ਰਿਸ਼ਨ ਦੀ ਸੇਵਕ ਸੀ, ਯਾਦ ਕਰਕੇ ਸ਼੍ਰੀ ਕ੍ਰਿਸ਼ਨ ਨੂੰ ਸੌਂਗੀ। ਸੁਪਨਾ ਹੋਣਾ ਸ਼ੁਰੂ ਹੋ ਗਿਆ ਤੇ ਸੁਪਨੇ ਦੇ ਵਿੱਚ ਆਪਣੇ ਮੁਰਸ਼ਦ ਦਾ, ਆਪਣੇ ਮਾਲਕ ਦਾ ਦਰਸ਼ਨ ਕਰ ਰਹੀ ਹੈ ਕ੍ਰਿਸ਼ਨ ਜੀ ਦਾ। ਐਸਾ ਸੁਪਨਾ ਆਇਆ, ਬੜੇ ਆਨੰਦ ਦੇ ਵਿੱਚ ਮਗਨ ਹੈ ਸੁਪਨੇ ਚ, ਸੁੱਤੀ ਹੋਈ ਹੈ, ਸੁਪਨਾ ਆ ਰਿਹਾ ਉਹਦੇ ਮਿਲਾਪ ਦਾ। ਤੇ ਕਹਿਣ ਲੱਗੇ, ਕੋਲ ਕਿਤੇ ਥੋੜਾ ਜਿਹਾ ਖੜਕਾ ਹੋ ਗਿਆ, ਘਰ ਦਾ ਕੋਈ ਮੈਂਬਰ ਉਹਨੇ ਕੋਈ ਚੀਜ਼ ਖੜਕਾਈ, ਭਾਵ ਕਮਰੇ ਦੇ ਵਿੱਚ ਥੋੜਾ ਜਿਹਾ ਖੜਕਾ ਹੋਇਆ, ਇਹਦੀ ਜਾਗ ਖੁੱਲ ਗਈ ਮੀਰਾਂ ਦੀ। ਜਦੋਂ ਉੱਠੀ ਤੇ ਸੁਪਨਾ ਟੁੱਟ ਗਿਆ, ਜਿਹੜਾ ਮਿਲਾਪ ਦਾ ਆਨੰਦ ਰਸ ਮਾਣ ਰਹੀ ਸੀ ਉਹ ਖਤਮ ਹੋ ਗਿਆ। ਉਹਨੇ ਇੱਕ ਗੱਲ ਆਖੀ ਮੀਰਾਂ ਨੇ, ਕਹਿਣ ਲੱਗੀ, ਕਿੰਨੀ ਨਿਭਾਗਣ ਹਾਂ, ਮੰਦੇ ਭਾਗਾਂ ਵਾਲੀ ਹਾਂ ਮੈਂ। ਕਮਾਲ ਦੀ ਬਾਤ ਆਖੀ ਜੀ ਉਸਨੇ। ਕਹਿਣ ਲੱਗੀ, ਲੋਕ ਆਪਣੇ ਮਾਲਕ ਨੂੰ ਸੌਂ ਕੇ ਭੁੱਲ ਜਾਂਦੇ ਆ, ਲੋਕ ਆਪਣੇ ਮਾਲਕ ਸ਼ੋ ਮੁਰਸ਼ਦ ਗੁਰੂ ਪੀਰ ਨੂੰ ਸੌਂ ਕੇ ਗਵਾ ਦਿੰਦੇ ਆ, ਭਾਵ ਉਹਦੇ ਤੋਂ ਦੂਰ ਹੋ ਜਾਂਦੇ ਜਦੋਂ ਸੌਂ ਜਾਂਦੇ ਆ, ਸੌਂ ਕੇ ਗਵਾ ਦਿੰਦੇ ਆ। ਮੈਂ ਕਿੰਨੀ ਮੰਦਿਆਂ ਭਾਗਾਂ ਵਾਲੀ ਹਾਂ, ਮੈਂ ਜਾਗ ਕੇ ਗਵਾ ਲਿਆ। ਨਾ ਜਾਗਦੀ ਤੇ ਠੀਕ ਸੀ, ਕਿਉਂਕਿ ਸੁੱਤਿਆਂ ਪਿਆ ਮੈਨੂੰ ਸੁਪਨੇ ਚ ਉਹਦਾ ਮਿਲਾਪ ਸੀ, ਹੁਣ ਮੈਂ ਜਾਗ ਗਈ ਹਾਂ ਤੇ ਟੁੱਟ ਗਈ ਹਾਂ, ਗਵਾ ਲਿਆ ਆਪਣਾ ਮਾਲਕ। ਕੈਸਾ ਸੁਪਨਾ! ਕਿਤੇ ਬਾਣੀ ਚ ਵੀ ਐਸਾ ਵਚਨ ਆਇਆ? ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਪਾਵਨ ਫੁਰਮਾਨ ਮੇਰੇ ਦਾਤੇ ਦਾ, ਸੁਪਨੇ ਉਬੀ ਪਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਖੋਜੋ ਤਾਂ ਕਿ ਚਰਨ ਕਹੋ ਕਤ ਪਾਈਐ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਬਾਣੀ ਉਚਾਰਨ ਕੀਤੀ, ਉਸ ਦਾ ਨਾਮ ਹੈ ਫੁਨਹੇ ਮਹੱਲਾ ਪੰਜਵਾਂ। ਉਹਦੇ ਵਿੱਚ ਦਾਤਾ ਜੀ ਕਹਿੰਦੇ, ਕਹਿਣ ਲੱਗੇ, ਮੈਂ ਜੀਵ ਇਸਤਰੀ ਸੁੱਤੀ ਪਈ ਨੂੰ ਸੁਪਨਾ ਆਇਆ, ਸੁਪਨੇ ਵਿੱਚ ਮੇਰਾ ਸ਼ੋ ਮੇਰਾ ਮਾਲਕ ਮੇਰੇ ਵਾਹਿਗੁਰੂ ਨੇ ਮੈਨੂੰ ਦਰਸ਼ਨ ਦਿੱਤਾ। ਤੇ ਕਹਿਣ ਲੱਗੇ, ਦਰਸ਼ਨ ਦਿੱਤਾ ਐਵੇਂ ਅੱਖ ਚਮਕਣ ਜਿੰਨੇ ਸਮੇਂ ਦੇ, ਕੀ ਹੋਇਆ? ਕਹਿੰਦੇ, ਮੈਂ ਰਸ ਮਾਣਿਆ ਉਹਦੇ ਦੀਦਾਰ ਦਾ, ਆਨੰਦ ਮਾਣਿਆ ਉਹਦੇ ਦਰਸ਼ਨ ਦਾ, ਪਰ ਹੋਇਆ ਕੀ, ਅੱਖ ਖੁੱਲ ਗਈ ਤੇ ਆਪਣੇ ਸ਼ੋ ਨਾਲੋਂ ਟੁੱਟ ਗਈ, ਆਪਣੇ ਮਾਲਕ ਨਾਲੋਂ ਵਿਛੋੜਾ ਹੋ ਗਿਆ ਮੇਰਾ। ਤੇ ਦੂਸਰੀ ਸਤਸੰਗੀ ਸਹੇਲੀ ਪੁੱਛਦੀ ਆ, ਦੂਸਰਾ ਗੁਰਸਿੱਖ ਪਿਆਰਾ ਪੁੱਛਦਾ ਸਤਸੰਗੀ ਸਹੇਲੀ ਦੇ ਰੂਪ ਚ, ਕਹਿੰਦਾ, ਸਹੇਲੀਏ ਭੈਣੇ, ਜਦੋਂ ਤੈਨੂੰ ਸ਼ੋ ਮਿਲਿਆ ਸੀਗਾ ਭਾਵੇਂ ਸੁਪਨੇ ਚ, ਕਹਿੰਦੇ ਜਦੋਂ ਤੈਨੂੰ ਸ਼ੋ ਮਿਲਿਆ ਸੀ ਤੇਰਾ ਖਸਮ, ਤੇ ਤੂੰ ਅਗਾਂਹ ਹੋ ਕੇ ਉਹਦਾ ਪੱਲਾ ਕਿਉਂ ਨਾ ਪਕੜਿਆ, ਫੜ ਲੈਂਦੀ ਜਾਣ ਨਾ ਦਿੰਦੀ? ਤੇ ਉਹਨੇ ਜਵਾਬ ਪਤਾ ਕੀ ਦਿੱਤਾ? ਕਹਿਣ ਲੱਗੀ, ਅਸਲੀਅਤ ਇਹ ਵੇ, ਜਦੋਂ ਮੈਂ ਉਹਦਾ ਦੀਦਾਰ ਕੀਤਾ ਨਾ, ਦਰਸ਼ਨ ਕੀਤਾ, ਇੰਨਾ ਪਿਆਰਾ ਉਹਦੇ ਚਿਹਰੇ ਦਾ ਦੀਦਾਰ ਤੇ ਦਰਸ਼ਨ ਸੀ, ਕਹਿੰਦੀ, ਮੈਂ ਤੇ ਚਿਹਰੇ ਵਾਲੀ ਤੱਕਦੀ ਰਹਿ ਗਈ, ਮਦਹੋਸ਼ ਹੋ ਗਈ, ਮੈਨੂੰ ਇਹ ਚੇਤਾ ਹੀ ਨਹੀਂ ਰਿਹਾ, ਇਹਨੇ ਚਲੇ ਜਾਣਾ, ਅਗਾਂਹ ਹੋ ਕੇ ਇਹਦਾ ਪੱਲਾ ਪਕੜ ਲਵਾਂ, ਹੁਣ ਮੈਂ ਖੋਜਦੀ ਹਾਂ ਕੋਈ ਮੈਨੂੰ ਉਸ ਸ਼ੋ ਨਾਲ ਫਿਰ ਮਿਲਾਵੇ ਜਿਹੜਾ ਮੈਨੂੰ ਸੁਪਨੇ ਵਿੱਚ ਮਿਲਿਆ ਸੀ। ਬਚਨ ਫਿਰ ਸੁਣ ਲੈਣੇ, ਸੁਪਨੇ ਉਬੀ ਪਈ ਗਹਿਓ ਕੀ ਨਾ ਅੰਚਲਾ, ਸੁਪਨੇ ਚ ਦੀਦਾਰ ਹੋਇਆ, ਉਬੀ ਪਈ, ਉੱਠ ਖਲੋਤੀ, ਜਾਗ ਖੁੱਲੀ ਜਾਂਦੀ, ਗਹਿਓ ਕੀ ਨਾ, ਗਹਿਓ ਦਾ ਅਰਥ ਹੁੰਦਾ ਪਕੜਨਾ, ਅੰਚਲ ਦਾ ਅਰਥ ਹੁੰਦਾ ਪੱਲਾ। ਸੁਪਨੇ ਉਬੀ ਪਈ ਗਹਿਓ ਕੀ ਨਾ ਅੰਚਲਾ, ਕਿਉਂ ਨਾ ਪਕੜਿਆ ਉਹਦਾ ਪੱਲਾ, ਕਿਉਂ ਨਹੀਂ ਪਕੜਿਆ ਗਿਆ? ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਐਸਾ ਹੀ ਮਨ ਮਦਹੋਸ਼ ਹੋ ਗਿਆ, ਚੇਤਾ ਹੀ ਨਹੀਂ ਰਿਹਾ ਉਹਦਾ ਪੱਲਾ ਪਕੜ ਲਈਏ। ਹੁਣ ਕੀ ਹੈ ਜੀ, ਖੋਜੋ ਤਾਂ ਕਿ ਚਰਨ ਕਹੋ ਕੱਤ ਪਾਈ ਹੈ, ਖੋਜ ਰਹੀ ਲੱਭ ਰਹੀ ਹੁਣ ਉਹਦੇ ਚਰਣਾ ਕਮਲਾਂ ਨੂੰ, ਮੈਨੂੰ ਦੱਸੋ ਕਿਵੇਂ ਪ੍ਰਾਪਤ ਕਰਾਂ, ਹਰ ਹਾਂ ਸੋਈ ਜਤਨ ਬਤਾਏ, ਉਹ ਯਤਨ ਦੱਸੋ ਮੈਨੂੰ, ਉਪਰਾਲਾ ਦੱਸੋ, ਹੁਣ ਮੈਂ ਕਿਹੜਾ ਉਪਰਾਲਾ ਤੇ ਯਤਨ ਕਰਾਂ, ਸਖੀ ਪ੍ਰਿਉ ਪਾਈ ਹੈ। ਹੇ ਮੇਰੀ ਉਹ ਸਖੀਓ, ਹੇ ਮੇਰੀ ਉਹ ਸਤਸੰਗੀ ਸਹੇਲੀਓ, ਹੇ ਗੁਰਸਿੱਖ ਪਿਆਰੇ ਸੰਤ ਜਨੋ, ਮੈਨੂੰ ਦੱਸੋ ਉਹਦੀ ਪ੍ਰਾਪਤੀ ਕਿਵੇਂ ਕਰਾਂ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈ ਹੈ, ਮੈਂ ਆਪਣੇ ਪਿਆਰੇ ਪਿਰ ਪਤੀ ਨੂੰ ਮਿਲ ਪਵਾਂ, ਉਹਦਾ ਦਰਸ਼ਨ ਕਰ ਲਵਾਂ। ਐਸੇ ਬੇਅੰਤ ਬਚਨ ਬਾਣੀ ਵਿੱਚ ਆਏ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪੌੜੀ ਵਿੱਚ ਫਰਮਾਨ ਕਰਦੇ, ਗੁਰਮੁਖ ਸਮਨ ਸਮਾਧ ਹੈ, ਆਪੇ ਆਪ ਨਾ ਥਾਪ ਉਹ ਥਾਪ ਹੈ। ਕਹਿਣ ਲੱਗੇ ਗੁਰਮੁਖਾਂ ਦਾ ਸੋਣਾ ਵੀ ਸਮਾਧੀ ਰੂਪ ਵੀ ਸਮਾਧੀ ਵਿੱਚ ਹੀ ਸੁੱਤੇ ਨੇ, ਆਪਣੇ ਆਪ ਵਿੱਚ ਉਹ ਮਗਨ ਰਹਿੰਦੇ ਹਨ। ਕੋਈ ਥਾਪ ਉਥਾਪ ਭਾਵ ਘੜਨਾ ਤੇ ਭੰਨਣਾ, ਇਹੋ ਜੇ ਕੋਈ ਸੰਕਲਪ ਵਿਕਲਪ ਉਹਨਾਂ ਦੇ ਅੰਦਰ ਨਹੀਂ ਉੱਠਦੇ। ਆਪੇ ਆਪ ਨਾ ਥਾਪ ਉਥਾਪ ਹੈ, ਆਪਣੇ ਆਪ ਵਿੱਚ ਉਹ ਮਗਨ। ਥਾਪ ਦਾ ਅਰਥ ਥਾਪਣਾ, ਉਥਾਪੇ ਦਾ ਅਰਥ ਨਾਸ਼ ਕਰਨ, ਭਾਵ ਕੋਈ ਸੰਕਲਪ ਤੇ ਵਿਕਲਪ। ਸੰਕਲਪ ਦਾ ਮਤਲਬ ਅੰਦਰੋਂ ਕੋਈ ਫੁਰਨਾ ਪੈਦਾ ਕਰਨਾ, ਤੇ ਵਿਕਲਪ ਦਾ ਅਰਥ ਹੁੰਦਾ ਉਹਨੂੰ ਫਿਰ ਢਾ ਦੇਣਾ ਵੀ ਨਹੀਂ ਇਹ ਕੰਮ ਨਹੀਂ ਕਰਨਾ। ਕਹਿਣ ਲੱਗੇ ਇਹੋ ਜਿਹੀਆਂ ਬਿਰਤੀਆਂ ਜਿਹੜੀਆਂ ਉਹਨਾਂ ਦੇ ਅੰਦਰ ਨਹੀਂ ਉੱਠਦੀਆਂ, ਭਾਵ ਇੱਕ ਰਸ, ਕੋਈ ਮਨ ਨਹੀਂ ਭਟਕਦਾ ਉਹਨਾਂ ਦਾ, ਇੱਕ ਰਸ ਲਗਾਤਾਰ ਉਹ ਆਨੰਦਿਤ ਰਹਿੰਦੇ ਆ, ਭਾਵੇਂ ਉਹ ਜਾਗਦੇ ਤੇ ਭਾਵੇਂ ਉਹ ਸੁੱਤੇ ਤੇ ਭਾਵੇਂ ਉਹ ਕਿਰਤਕਾਰ ਕਰਦੇ ਨੇ। ਕੋਈ ਵੀ ਐਸੇ ਫੁਰਨੇ ਦੁਨੀਆਂ ਵਾਲੇ ਪਾਸੇ ਤੇ ਵਿਕਾਰਾਂ ਵਾਲੇ ਪਾਸੇ ਜਿਹੜੇ ਲੈ ਕੇ ਜਾਣ, ਇਹੋ ਜਿਹੇ ਸੰਕਲਪ ਵਿਕਲਪ ਪੈਦਾ ਹੀ ਨਹੀਂ ਹੁੰਦੇ। ਘਰ ਬਾਰੀ ਜੀਵਨ ਮੁਕਤ ਲਹਿਰ ਨਹੀਂ ਭਾਵ ਲੋਭ ਵਿਆਪੈ। ਉਹ ਗੁਰਸਿੱਖ ਪਿਆਰੇ ਘਰ ਬਾਰੀ ਭਾਵ ਗ੍ਰਿਸਤੀ ਜੀਵਨ ਵਾਲੇ ਹੋ ਕੇ ਜੀਵਨ ਮੁਕਤ ਹੋ ਜਾਂਦੇ ਆ, ਦੁਨੀਆਂ ਦੀਆਂ ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਉਹਨਾਂ ਤੇ ਆਪਣਾ ਜ਼ੋਰ ਨਹੀਂ ਪਾ ਸਕਦੀਆਂ। ਇਹ ਜਿਹੜਾ ਲੋਭ ਹੈ, ਲਾਲਚ ਹੈ, ਸੰਸਾਰ ਸਾਗਰ ਦੇ ਵਿੱਚ ਉਹਨਾਂ ਨੂੰ ਨਹੀਂ ਵਿਆਪਦਾ, ਇਹਨਾਂ ਲਹਿਰਾਂ ਵਿੱਚ ਡੁੱਬਦੇ ਨਹੀਂ ਹਨ ਗੁਰਮੁਖ ਪਿਆਰੇ। ਪਾਰ ਪਏ ਲੰਘ ਵਰੈ ਸਰਾਪੈ। ਉਹ ਦੁਨੀਆਂ ਦੇ ਜਿਹੜੇ ਵਾਰ ਤੇ ਸਰਾਪ ਹੈ ਨਾ ਜੀ, ਉਹਨਾਂ ਤੋਂ ਵੀ ਪਾਰ ਲੰਘ ਗਏ। ਇਹ ਨਹੀਂ ਵੀ ਹੁਣ ਕੋਈ ਦੁਨੀਆਂਦਾਰੀ ਚ ਆਹ ਮੈਨੂੰ ਵਰ ਦੇ ਦੇਗਾ, ਆਹ ਮੈਨੂੰ ਸਰਾਪ ਦੇ ਦੇਗਾ, ਉਹ ਮਰਿਆਦਾ ਵਿੱਚ ਰਹਿੰਦੇ ਆ। ਆਪਾਂ ਕਦੇ ਕਦੇ ਸੱਚ ਦੀ ਬਾਤ ਵੀ ਪਾਈਏ ਨਾ, ਧਰਮ ਦੀ ਗੱਲ ਵੀ ਕਰੀਏ, ਪ੍ਰਭੂ ਦੀ ਬਾਤ ਵੀ ਪਾਈਏ, ਤੇ ਸੰਸਾਰ ਜਗਤ ਵਿੱਚ ਕਈ ਤੁਹਾਨੂੰ ਬੁਰਾ ਵੀ ਬੋਲਦੇ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਦੁਨੀਆਂ ਨੇ ਆਖਿਆ, ਕੋਈ ਆਖਿਆ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖਿਆ ਆਦਮੀ, ਨਾਨਕ ਵਿਚਾਰਾ। ਪਰ ਜਿਹੜੇ ਪਰਮੇਸ਼ੁਰ ਦੇ ਪਿਆਰੇ ਆ ਸਾਧ ਸੰਗਤ, ਇਹ ਦੁਨੀਆਂ ਦੇ ਵਰ, ਦੁਨੀਆਂ ਦੇ ਸਰਾਪ, ਇਹਨਾਂ ਤੋਂ ਵੀ ਪਾਰ ਲੰਘ ਗਏ। ਪਾਰ ਲੰਘ ਗਏ ਦਾ ਮਤਲਬ ਕਿ ਉਹਨਾਂ ਨੂੰ ਕੋਈ ਵਰ ਦੇਵੇ, ਕੋਈ ਸਰਾਪ ਦੇਵੇ, ਇਹੋ ਜਿਹੀ ਬਾਤ ਉਹਨਾਂ ਦੇ ਅੰਦਰੋਂ ਮੁੱਕ ਗਈ। ਉਹ ਕੇਵਲ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ, ਅਭੇਦ ਹੋ ਗਏ। ਉਹਨਾਂ ਦੇ ਉੱਤੇ ਵਾਰ ਸਰਾਪ ਦਾ ਤੇ ਅਸਰ ਨਹੀਂ, ਪਰ ਉਹ ਸੰਸਾਰ ਜਗਤ ਦੁਨੀਆਂ ਵਾ ਜਿਹੜੀ ਨਾ, ਉਹਨਾਂ ਵੀ ਸਾਰਿਆਂ ਨੂੰ ਸਮ ਦ੍ਰਿਸ਼ਟੀ ਨਾਲ ਹੀ ਵੇਖਦੇ ਆ, ਕਿਉਂਕਿ ਸਾਰਿਆਂ ਚੋਂ ਪਰਮੇਸ਼ਰ ਹੀ ਤੇ ਉਹਨਾਂ ਨੂੰ ਦਿਸਦਾ, ਕਿਉਂਕਿ ਨਿਰੰਕਾਰ ਪਰਮਾਤਮਾ ਦੀ ਜੋਤ ਤੋਂ ਬਿਨਾਂ ਤੇ ਹੁਣ ਸੰਸਾਰ ਚ ਉਹਨਾਂ ਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ। ਜਦੋਂ ਇੱਕ ਪਰਮਾਤਮਾ ਤੋਂ ਬਿਨਾਂ ਤੱਕਣਾ ਹੀ ਨਹੀਂ ਉਹਨਾਂ ਨੇ ਕਿਸੇ ਨੂੰ, ਤੇ ਸਾਧ ਸੰਗਤ ਫਿਰ ਕਿਸੇ ਨੂੰ ਸਰਾਪ ਤੇ ਬੁਰਾ ਉਹਨਾਂ ਨੇ ਕੀ ਬੋਲਣਾ। ਉਹ ਸਾਰੀਆਂ ਥਾਵਾਂ ਦੇ ਉੱਤੇ ਪ੍ਰਭੂ ਨੂੰ ਹੀ ਤੱਕਦੇ ਹਨ, ਜਿਵੇਂ ਫੁੱਲ ਆ ਜਿਹੜੇ ਉਹ ਸਾਰਿਆਂ ਨੂੰ ਹੀ ਸੁਗੰਧੀ ਵੰਡਦੇ ਆ, ਸਾਰਿਆਂ ਨੂੰ ਹੀ ਖੁਸ਼ਬੋ ਵੰਡਦੇ ਆ। ਰੱਬ ਦਾ ਪਿਆਰਾ ਉਹਦੇ ਕੋਲ ਕੋਈ ਆਪਣਾ ਆ ਜੇ, ਕੋਈ ਬਾਹਰੋਂ ਆ ਜੇ, ਕੋਈ ਦੂਰੋਂ ਆ ਜੇ, ਕਿਸੇ ਨਸਲ ਦਾ ਆ ਜੇ, ਕਿਸੇ ਦੇਸ਼ ਦਾ ਆ ਜੇ, ਕਿਸੇ ਮਤ ਮਜ਼ਹਬ ਦਾ ਆ ਜੇ, ਸਾਰਿਆਂ ਨੂੰ ਆਨੰਦ ਹੀ ਆਨੰਦ ਵੰਡਦੇ ਹਨ।